लाल जवे घर परे भंडार तोट ना आवे चप निरंकार लाल जवे घर परे भंडार तोट ना आवे जप निरंकार अमृत शब्द पीवे जन को नानक ताकी परम गत वो नानक ताकी परम गत वो मिटिया अंधेरा चंद चढ़ प्रसाद सहज कर पाया
गुर प्रसाद कर पाया
करन करावन शरण परे गुर प्रसाद सहज कर पाया
गुर प्रसाद सहज कर पाया
मिटिया चंद चढ़िया चंद चढ़िया अंबाले दे नजदीक रहन वाले ठसके पिंड च पीर अंबाले दे नजदीक रहन वाले ठसके पिंड च पीर भीखण शाह जिन्हां दी कबर हुण कड़ाम पटियाले दे नज़दीक अज भी जाओ ते दीदार कर सकदे दास दा दसण दा मतलब कि इह उह कथावां नहीं जिन्हां दा थौ पता कोई नहीं इह उह कथावां ने जिन्हां दा इतिहास है जिन्हां दे पिंड ने जिन्हां दे हुण भी पुश्तां मौजूद ने पीर बुद्धू शाह की पुश्त हाले भी मौजूद है पाकिस्तान विच ए उससे फिरके नाल संबंधित क्योंकि पीर भीखण शाह दे नानके सढौरे दे ने इन्हां दे माता जी ते सढौरे दे सन पीर बुद्धू शाह जिन्हां ने पंगाणी दे युद्ध विच अपने पिता शहीद करवाए दो बेटे शहीद करवाए ਜੀ ਉਹਨਾਂ ਨੂੰ ਟੁਕੜੇ ਟੁਕੜੇ ਕਰਕੇ ਸ਼ਹੀਦ ਕੀਤਾ ਗਿਆ ਪੀਰ ਬੁੱਧੂ ਸ਼ਾਹ ਜੀ ਨੂੰ ਇਸ ਲਈ ਕਿ ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਪਿਆਰ ਕਰਦੇ ਨੇ ਇਸ ਲਈ ਸ਼ਹੀਦ ਕੀਤਾ ਗਿਆ ਜਦ ਉਹਨਾਂ ਦੇ ਟੁਕੜੇ ਟੁਕੜੇ ਕੀਤੇ ਜਾ ਰਹੇ ਸੀ ਤੇ ਉਹਨਾਂ ਤੋਂ ਪੁੱਛਿਆ ਕਿ ਹੁਣ ਕੀ ਕਹਿਣਾ ਚਾਹੁੰਦੇ ਹੋ ਗੁਰੂ ਗੋਬਿੰਦ ਸਿੰਘ ਜੀ ਦੀ ਮਦਦ ਕਰਨ ਦਾ ਤੇ ਉਹਨਾਂ ਨਾਲ ਪਿਆਰ ਕਰਨ ਦਾ ये तुहानू जो इस वेले सिला मिल रहा है रिजल्ट मिल रहा है इहदे बारे की कहना चाहुंदे ये कहिंदे ये अकीदत दी इंतहा है अकीदत दी भाव भरोसे दी इंतहा है आखिरी सबक है इश्क दा आखिरी पन्ना है जो मैं पढ़ रहा देखो टोटे टोटे करन वास्ते तैयार बैठे ने जलाद लेकिन पीर बुद्धू शाह नूं सवाल कीता है कि कलगीधर जी की मदद करन दा स्वाद मिलिया कहिंदे क्या कह रहे हो इह तां इश्क दा आखरी पन्ना है जो पढ़ रहे हां अकीदत दी इंतहा है ਕੋਈ ਜਮਾਤਾਂ ਪੜ੍ਹੇ, ਕਲਾਸਾਂ ਪੜ੍ਹੇ ਅਤੇ ਆਖਰੀ ਪੰਨਾ ਨਾ ਪੜ੍ਹੇ, ਸਾਰੀਆਂ ਕਲਾਸਾਂ ਅਧੂਰੀਆਂ ਰਹਿ ਜਾਣਗੀਆਂ। ਇਹ ਤਾਂ ਇਸ਼ਕ ਦਾ, ਪ੍ਰੇਮ ਦਾ, ਭਰੋਸੇ ਦਾ, ਅਕੀਦੇ ਦਾ, ਅਕੀਦਤ ਦਾ ਆਖਰੀ ਪੰਨਾ ਹੈ, ਇਸ਼ਕ ਦੀ ਇੰਤਹਾ ਹੈ, ਅਕੀਦਤ ਦੀ ਇੰਤਹਾ। ਅਤੇ ਉਹਨਾਂ ਨੇ ਪਤਾ ਕੀ ਕਿਹਾ, ਕਹਿੰਦੇ ਜੇ ਮੈਨੂੰ ਪੀਰ ਬੁੱਧੂ ਸ਼ਾਹ ਦਾ ਸਰੀਰ ਫਿਰ ਮਿਲੇ ਬਾਅਦ, ਇਹ ਸ਼ਹੀਦ ਹੋਣ ਤੋਂ ਬਾਅਦ, ਟੋਟੇ ਟੋਟੇ ਕਰ ਦਿੱਤੇ ਜਾਣ ਤੋਂ ਬਾਅਦ, ਇਹ ਪੀਰ ਬੁੱਧੂ ਸ਼ਾਹ ਨੂੰ ਅਗਰ ਪੀਰ ਬੁੱਧੂ ਸ਼ਾਹ ਦਾ ਫਿਰ ਜਾਮਾ ਮਿਲੇਗਾ, ਸ਼ਰਤ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਫਿਰ ਆਉਣ ਅਤੇ ਮੈਂ ਫਿਰ ਲੋੜ ਪੈਣ 'ਤੇ ਆਪਣਾ ਸਰੀਰ ਟੋਟੇ ਟੋਟੇ ਕਰਵਾ ਦਿਆਂਗਾ। ਓਏ ਜ਼ਾਲਮੋ, ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦਾ ਪਿਆਰ ਹੀ ਨਹੀਂ ਦੇਖਿਆ। ਜੇ ਤੁਸੀਂ ਵੀ ਦੇਖਿਆ ਹੁੰਦਾ, ਤੁਸੀਂ ਵੀ ਮੇਰੇ ਵਾਂਗੂ ਟੋਟੇ ਟੋਟੇ ਹੋਣ ਵਾਸਤੇ ਮੁਸਕਰਾ ਕੇ ਚੱਲ ਪੈਂਦੇ, ਤੁਸੀਂ ਵੀ ਆਪਣਾ ਘਰ ਫੂਕ ਕੇ ਉਹਦਾ ਪਿਆਰ ਪ੍ਰਾਪਤ ਕਰ ਲੈਂਦੇ, ਆਪਣੇ ਬੇਟਿਆਂ ਨੂੰ ਸ਼ਹੀਦ ਕਰਵਾ ਕੇ ਉਹਦਾ ਪਿਆਰ ਪ੍ਰਾਪਤ ਕਰ ਲੈਂਦੇ। ਜੇ ਤੁਸੀਂ ਵੀ ਉਹਦੀ ਥੋੜ੍ਹੀ ਜਿਹੀ ਵੀ ਕਿਤੇ ਰਹਿਮਤ ਭਰੀ ਨਜ਼ਰ ਆਪਣੇ 'ਤੇ ਪਵਾ ਲਈ ਹੁੰਦੀ। ਵਾਹ ਵਾਹ! ਇਹ ਪੀਰ ਭੇਖਣ ਸ਼ਾਹ ਉਸ ਬੁੱਧੂ ਸ਼ਾਹ ਜੀ ਦੇ ਘਰਾਣੇ ਦਾ ਦੋਤਰਾ ਹੈ। ਉਸ ਘਰਾਣੇ ਅਤੇ ਅੱਜ ਬੜੀਆਂ ਬਰਕਤਾਂ ਵਾਲੇ ਨੇ, ਬੜੀਆਂ ਸ਼ਕਤੀਆਂ ਵਾਲੇ ਨੇ। ਇਹਨਾਂ ਪੀਰਾਂ ਨਾਲ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਬਹੁਤ ਪਿਆਰ ਹੈ। ਇਸੇ ਸਿਲਸਿਲੇ ਦੇ ਪੀਰ ਪਹਿਲਾਂ ਸਾਈਂ ਮੀਆਂ ਮੀਰ ਹੋਏ ਨੇ, ਇਸੇ ਸਿਲਸਿਲੇ ਦੇ ਪੀਰ ਰੋਪੜ ਦੇ ਪੀਰ ਹੋਏ ਨੇ, ਇਸੇ ਸਿਲਸਿਲੇ ਦੇ ਪੀਰ ਸੈਫ ਖਾਨ ਹੋਏ ਨੇ, ਜਿਨ੍ਹਾਂ ਕੋਲ ਗੁਰੂ ਤੇਗ ਬਹਾਦਰ ਜੀ ਇੱਕ ਵਾਰ 3.25 ਮਹੀਨੇ ਉਹਨਾਂ ਦੇ ਘਰ ਵਿੱਚ ਰਹੇ ਨੇ, ਅਤੇ ਇਹ ਉਸੇ ਸਿਲਸਿਲੇ ਦੇ ਪੀਰ ਨੇ। ਅਤੇ ਅੱਜ ਕਿਉਂਕਿ ਮੁਸਲਮਾਨ ਹਮੇਸ਼ਾ ਨਮਾਜ਼ ਪੱਛਮ ਦੀ ਤਰਫ ਪੜ੍ਹਦਾ, ਪੱਛਮ ਦੀ ਤਰਫ ਨਮਾਜ਼ ਪੜ੍ਹਦਾ, ਜਦੋਂ ਸੁਬਹਾ ਦੀ ਨਮਾਜ਼ ਪੜ੍ਹਨ ਲੱਗੇ ਨੇ, ਕਿਉਂਕਿ ਅੱਜ ਪੋਹ ਸੁਦੀ ਸੱਤਵੀਂ ਦਾ ਦਿਨ ਹੈ, ਨਮਾਜ਼ ਪੜ੍ਹਨ ਵਾਲੇ ਦਿਨ ਪੋਹ ਸੁਦੀ ਸੱਤਵੀਂ ਹੈ। ਸੁਬਹਾ ਦੀ ਨਮਾਜ਼ ਜਦ ਪੜ੍ਹਨ ਲੱਗੇ ਨੇ, ਕਿਉਂਕਿ ਮੁਸਲਮਾਨ ਪੱਛਮ ਦੀ ਤਰਫ ਨਮਾਜ਼ ਪੜ੍ਹਦਾ ਕਿ ਮੱਕਾ ਪੱਛਮ ਵਿੱਚ ਹੈ, ਐਸਾ ਉਹਨਾਂ ਦਾ ਵਿਸ਼ਵਾਸ, ਉੱਧਰ ਨਮਾਜ਼ ਪੜ੍ਹਦੇ ਨੇ। ਅਰੇਬੀਅਨ ਕੰਟਰੀ ਦੇ ਹਰ ਸਰਕਾਰੀ ਬਿਲਡਿੰਗ 'ਚ ਐਰੋ ਲੱਗੇ ਰਹਿੰਦੇ ਨੇ ਕਿ ਹਰ ਮੁਸਲਮਾਨ ਨੂੰ ਪਤਾ ਹੋਵੇ ਕਿ ਮੱਕਾ ਇੱਧਰ ਹੈ। ਬਾਜ਼ਾਰਾਂ 'ਚ ਵੀ ਐਰੋ ਲੱਗੇ ਹੋਏ ਨੇ ਅਰੇਬੀਅਨ ਕੰਟਰੀਜ਼ ਦੇ ਵਿੱਚ, ਕਿਉਂਕਿ ਨਮਾਜ਼ ਉੱਧਰ ਪੜ੍ਹਨੀ ਹੈ ਮੂੰਹ ਕਰਕੇ। ਤੋ ਪੱਛਮ ਦੀ ਤਰਫ ਜਦ ਪੀਰ ਭੇਖਣ ਸ਼ਾਹ ਜੀ ਨਮਾਜ਼ ਲੱਗੇ ਪੜ੍ਹਨ, ਅਤੇ ਇੱਕਦਮ ਚੌਂਕੇ ਕਿ ਆਹ, ਕਹਿੰਦੇ ਖੁਦਾ ਦਾ ਨੂਰ, ਖੁਦਾ ਦਾ ਨੂਰ, ਖੁਦਾ ਆਮਦ, ਖੁਦਾ ਆਮਦ, ਖੁਦਾ ਆਮਦ, ਖੁਦਾ ਆਇਆ ਹੈ, ਖੁਦਾ ਆਇਆ ਹੈ। ਅਤੇ ਫਿਰ ਅੰਤਰ ਧਿਆਨ ਹੋ ਗਏ ਕਿ ਕਿੱਥੇ ਆਇਆ, ਕਿੱਧਰ ਆਇਆ। ਹੈਰਾਨੀ ਹੋਈ ਉਹਨਾਂ ਦੇ ਮੁਰੀਦਾਂ ਨੂੰ ਕਿ ਪੂਰਬ ਦੀ ਤਰਫ ਮੂੰਹ ਕਰਕੇ ਨਮਾਜ਼ ਪੜ੍ਹਨ ਲੱਗ ਪਏ। ਪੂਰਬ ਦੀ ਤਰਫ ਭਾਵ ਅੰਬਾਲੇ ਦੇ ਨੇੜੇ ਹੈ ਠਸਕਾ, ਠਸਕਾ ਪੁਰਾਣੇ ਗ੍ਰੰਥਾਂ ਵਿੱਚ ਕੈਥਲ ਦਾ ਵੀ ਜ਼ਿਕਰ ਆਇਆ, ਕਿਉਂਕਿ ਸਾਰਾ ਪਰਗਣਾ ਉਸ ਸਮੇਂ ਅਲੱਗ ਤਰ੍ਹਾਂ ਦਾ ਸੀ, ਹੁਣ ਜ਼ਿਲ੍ਹੇ ਅਲੱਗ ਤਰ੍ਹਾਂ ਦੇ ਬਣ ਗਏ, ਕੈਥਲਾ ਅਲੱਗ, ਅੰਬਾਲਾ ਅਲੱਗ, ਪਟਿਆਲਾ ਅਲੱਗ, ਪਰ ਜਗ੍ਹਾ ਉਸੇ ਦਾ ਹੀ ਜ਼ਿਕਰ ਹੈ, ਠਸਕਾ ਕੜਾਮ। ਅਤੇ ਇੱਥੋਂ ਪੂਰਬ ਦੇ ਵੱਲ ਹੈ ਪਟਨਾ ਸਾਹਿਬ। ਹੁਣ ਪੂਰਬ ਦੇ ਵੱਲ ਮੂੰਹ ਕੀਤਾ, ਨਮਾਜ਼ ਪੜ੍ਹ ਰਹੇ ਨੇ, ਅਤੇ ਕਹਿੰਦੇ ਤਾਂ ਕੁਫਰ ਹੋ ਗਿਆ, ਇਹ ਤਾਂ ਕਾਫਰਾਂ ਦੀ ਤਰਫ ਮੂੰਹ ਕਰ ਲਿਆ ਪੀਰ ਜੀ ਨੇ। ਅਤੇ ਜਦ ਨਮਾਜ਼ ਪੜ੍ਹੀ ਗਈ, ਮੁਰੀਦਾਂ ਨੇ ਬਾਅਦ 'ਚ ਪੁੱਛਿਆ, ਪੀਰ ਜੀ ਅੱਜ ਪੂਰਬ ਦੀ ਤਰਫ ਨਮਾਜ਼ ਕਿਉਂ ਪੜ੍ਹੀ ਹੈ, ਅੱਜ ਪੂਰਬ ਦੀ ਤਰਫ ਨਮਾਜ਼ ਕਿਉਂ? ਅਤੇ ਕਿਸੇ ਖਾਸ ਰੰਗਤ ਵਿੱਚ ਪੀਰ ਭੇਖਣ ਸ਼ਾਹ ਜੀ ਕਹਿ ਰਹੇ ਨੇ, ਅੱਜ ਮੇਰਾ ਖੁਦਾ ਕਿਸੇ ਇਨਸਾਨੀ ਜਾਮੇ ਵਿੱਚ ਆਇਆ ਅਤੇ ਹੈ ਪੂਰਬ ਦੀ ਤਰਫ, ਇਸ ਲਈ ਮੈਂ ਤਾਂ ਖੁਦਾ ਤੋਂ ਹੀ ਨਤਮਸਤਕ ਹੁੰਦਾ ਰੋਜ਼, ਨਮਾਜ਼ ਉਸਦੇ ਹੀ ਅੱਗੇ ਪੜ੍ਹੀ ਜਾਂਦੀ ਹੈ। ਅੱਜ ਜੇ ਖੁਦਾ ਧਰਤੀ 'ਤੇ ਆ ਗਿਆ ਤਾਂ ਮੈਂ ਕਿਉਂ ਨਾ ਉਸ ਵੱਲੇ ਮੂੰਹ ਕਰਕੇ ਨਮਾਜ਼ ਪੜ੍ਹਾਂ। ਅਤੇ ਕਹਿੰਦੇ ਸਾਨੂੰ ਵੀ ਦੱਸੋ ਖੁਦਾ ਕਿੱਥੇ ਆਇਆ। ਅਤੇ ਕਹਿੰਦੇ ਹਾਂ, ਮੈਨੂੰ ਕੁਛ ਚਾਨਣ ਹੋ ਰਿਹਾ ਕਿਉਂਕਿ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਇੱਧਰ ਗਏ ਨੇ ਪੂਰਬ ਵੱਲ, ਮੈਨੂੰ ਲੱਗਦਾ ਉਹਨਾਂ ਦੇ ਗ੍ਰਹਿ ਵਿਖੇ ਖੁਦਾ ਆਇਆ। ਮੈਨੂੰ ਲੱਗਦਾ ਗੁਰੂ ਤੇਗ ਬਹਾਦਰ ਜੀ ਦੇ ਘਰ ਹੀ ਖੁਦਾ ਆਇਆ। ਮਨੁੱਖ ਜਮਾ ਧਾਰਨ ਕੀਤਾ ਮੇਰੇ ਖੁਦਾ ਨੇ, ਮੇਰੇ ਅੱਲਾ ਨੇ, ਮੇਰੇ ਖੁਦਾ ਨੇ ਮਨੁੱਖ ਦਾ ਜਮਾ ਧਾਰਨ ਕੀਤਾ। ਮੁਰੀਦ ਕਹਿੰਦੇ ਫਿਰ ਇਕੱਲੇ ਆਨੰਦ ਲੈ ਰਹੇ ਹੋ, ਤੁਹਾਡੀ ਤਾਂ ਦਿਵ ਦ੍ਰਿਸ਼ਟੀ ਹੈ, ਨਜ਼ਰ ਹੈ, ਸਾਨੂੰ ਵੀ ਦਰਸ਼ਨ ਕਰਾਓ। ਅਤੇ ਪਟਨਾ ਸਾਹਿਬ ਪਹੁੰਚ ਗਏ ਨੇ। ਆਪਾਂ ਥੋੜ੍ਹਾ ਸਮਾਪਤੀ ਵੱਲ ਵੀ ਵੱਧਦੇ ਚੱਲੀਏ, ਪਿਆਰ ਵਿੱਚ ਵਿਖਿਆਨ ਕਰਨ ਲੱਗੀਏ ਤਾਂ ਇਸ ਇਤਿਹਾਸ ਦੀਆਂ ਹੋਰ ਹੋਰ ਬਹੁਤ ਬਰੀਕੀਆਂ ਨੇ, ਪਰ ਚੱਲੀਏ ਪਟਨਾ ਸਾਹਿਬ ਪਹੁੰਚੀਏ ਅਸੀਂ ਵੀ ਪੀਰ ਭੀਖਣ ਸ਼ਾਹ ਜੀ ਦੇ ਨਾਲ। ਪਟਨਾ ਸਾਹਿਬ ਪਹੁੰਚ ਕੇ ਮਾਮਾ ਕਿਰਪਾਲ ਚੰਦ ਜੀ ਨੂੰ ਜਾ ਕੇ ਕਿਹਾ ਕਿ ਸਾਨੂੰ ਦੀਦਾਰ ਕਰਾ ਦਿਓ ਕਿਉਂਕਿ ਤੁਹਾਡੇ ਭੈਣ ਜੀ ਦੇ ਕੁੱਖ ਤੋਂ ਖੁਦਾ ਨੇ ਜਨਮ ਲਿਆ, ਖੁਦਾ ਨੇ, ਪਰ ਮੈਂ ਦੀਦਾਰ ਕਰਨਾ ਚਾਹੁੰਦਾ। ਮਾਤਾ ਗੁਜਰੀ ਜੀ ਵੀ ਜਾਣਦੇ ਨੇ ਉਹਨਾਂ ਪੀਰਾਂ ਨੂੰ, ਮਾਮਾ ਕਿਰਪਾਲ ਚੰਦ ਜੀ ਵੀ ਜਾਣਦੇ ਨੇ। ਤੂੰ ਦਰਸ਼ਨ ਕਰਨ ਵੇਲੇ ਪੀਰ ਭੀਖਣ ਸ਼ਾਹ ਜੀ ਨੇ ਦੋ ਕੁੱਜੀਆਂ ਬਰਫੀ ਦੀਆਂ, ਮਠਿਆਈ ਦੀਆਂ ਰੱਖੀਆਂ ਸਨ, ਅਤੇ ਇਹ ਭਾਵਨਾ ਲੈ ਕੇ ਕਿ ਖੁਦਾ ਆਇਆ ਬੰਦੇ ਦੇ ਰੂਪ ਵਿੱਚ, ਇਹ ਕਿਹਦੇ ਪੱਖ ਵਿੱਚ ਰਹੇਗਾ, ਕਿਹਦੇ ਵਿਰੋਧ ਵਿੱਚ ਰਹੇਗਾ, ਕਿਉਂਕਿ ਉਸ ਸਮੇਂ ਜਿਹੜਾ ਹਿੰਦੂਆਂ ਦੇ ਘਰ ਵਿੱਚ ਜਨਮ ਲਵੇ ਉਹ ਨਿਰਸੰਦੇਹ ਮੁਸਲਮਾਨਾਂ ਦਾ ਵਿਰੋਧ ਕਰੇਗਾ, ਇਸਲਾਮ ਦਾ ਵਿਰੋਧ ਕਰੇਗਾ, ਹਿੰਦੂ ਦਾ ਪੱਖ ਲਵੇਗਾ, ਪਰ ਖੁਦਾ ਆਇਆ ਇਹ ਵੀ ਭਰੋਸਾ ਨਾਲ ਹੈ। ਅਤੇ ਇਹ ਖੁਦਾ ਕਿਸ ਦੇ ਉੱਪਰ ਹੱਥ ਰੱਖੇਗਾ, ਕਿਸ ਦੀ ਰੱਖਿਆ ਕਰੇਗਾ, ਕਿਸ ਦੀ ਨਹੀਂ ਕਰੇਗਾ, ਇਹ ਕਿਸੇ ਇੱਕ ਦਾ ਹੋਵੇਗਾ ਤਾਂ ਸਾਰਿਆਂ ਦਾ ਹੋਵੇਗਾ, ਇਹ ਹਿੰਦੂਆਂ ਦਾ ਹੀ ਹੋਵੇਗਾ ਜਾਂ ਮੁਸਲਮਾਨਾਂ ਦਾ ਹੀ ਹੋਵੇਗਾ, ਕਿਸ ਦਾ ਹੋਵੇਗਾ। ਜਦੋਂ ਕੁੱਜੀਆਂ ਅੱਗੇ ਕੀਤੀਆਂ ਤੇ ਸੋਹਣੇ ਸਰੂਪ ਸਤਿਗੁਰੂ ਜੀ ਨੇ, ਬਾਲਾ ਪ੍ਰੀਤਮ ਨੇ, ਹਾਲੇ ਤਾਂ ਗੋਦੀ ਵਿੱਚ ਨੇ, ਹਾਲੇ ਦੁਨਿਆਵੀ ਨੁਕਤਾ ਨਿਗਾਹ ਤੋਂ ਤਾਂ ਜਿਵੇਂ ਅੱਖਾਂ ਹੀ ਨਹੀਂ ਖੁੱਲੀਆਂ, ਇੰਨਾ ਛੋਟਾ ਸਰੂਪ, ਪਰ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਪਹਿਲਾਂ ਲਿਖ ਘੱਲਿਆ ਸੀ ਕਿ ਇਸ ਜੋਤ ਦੇ ਉੱਪਰ ਸਰੀਰ ਦੀ ਉਮਰ ਦਾ ਕੋਈ ਦੋਸ਼ ਨਹੀਂ ਆਰੋਪਿਤ ਹੋਵੇਗਾ। ਇਹ ਸਰਵ ਸ਼ਕਤੀਮਾਨ ਹੈ, ਇਹ ਉਮਰਾਂ ਤੋਂ ਪਾਰ ਹੈ, ਇਹ ਸਰੀਰਾਂ ਤੋਂ ਪਰੇ ਹੈ। ਤਾਂ ਹੀ ਤਾਂ ਅੰਤਮ ਸੰਸਕਾਰ ਤੋਂ ਬਾਅਦ ਮਨਵਾੜ ਵਿਖੇ ਰੁਸਤਮ ਰਾਓ ਅਤੇ ਬਾਲਾ ਰਾਓ ਨੂੰ ਸਰੀਰ ਅਗਨ ਭੇਟ ਹੋਣ ਤੋਂ ਬਾਅਦ, ਜਦੋਂ ਜੀਵਨ ਲੀਲਾ ਸਮਾਪਤ ਕੀਤੀ ਹੈ ਹਜ਼ੂਰ ਸਾਹਿਬ, ਕੁਛ ਇਤਿਹਾਸਕਾਰ ਦੋ ਦਿਨ ਬਾਅਦ ਦਾ ਜ਼ਿਕਰ ਕਰਦੇ ਨੇ, ਕੁਛ ਜ਼ਿਆਦਾ ਦਿਨ ਬਾਅਦ ਦਾ। ਰੁਸਤਮ ਰਾਓ ਅਤੇ ਬਾਲਾ ਰਾਓ ਕੈਦ ਵਿੱਚ ਬੰਦ ਨੇ, ਬੰਧਨ ਵਿੱਚ ਨੇ, ਅਤੇ ਉੱਥੇ ਪਹਿਰੇਦਾਰ ਇੱਕ ਸਿੱਖ ਹੈ, ਉਹ ਸੁਖਮਨੀ ਸਾਹਿਬ ਦਾ ਪਾਠ ਕਰਦਾ ਹੈ, ਸਤਿਗੁਰ ਸਿੱਖ ਕੇ ਬੰਧਨ ਕੱਟੇ, ਉਹਨਾਂ ਨੂੰ ਕੁਛ ਸ਼ਾਂਤੀ ਮਿਲਦੀ ਹੈ ਤੁਕਾਂ ਸੁਣ ਕੇ। ਉਹ ਤਾਂ ਬੰਧਨ ਵਿੱਚ ਨੇ, ਬੰਦ ਕੀਤੇ ਹੋਏ ਨੇ, ਬੰਦੀ ਖਾਨੇ ਵਿੱਚ ਨੇ। ਰੁਸਤਮ ਰਾਓ ਅਤੇ ਬਾਲਾ ਰਾਓ ਉਹ ਸਿੱਖ ਨੂੰ ਕਹਿੰਦੇ ਨੇ, ਐਸਾ ਕੋਈ ਸਤਿਗੁਰੂ ਹੈ, ਐਸਾ ਕੋਈ ਗੁਰੂ ਹੈ? ਕਹਿੰਦਾ ਹਾਂ, ਮੇਰਾ ਗੁਰੂ ਹੈ, ਉਹ ਨਾਦੇੜ ਰਹਿੰਦਾ, ਨਾਦੇੜ ਅਬਚਲ ਨਗਰ ਹੈ ਮੇਰਾ ਗੁਰੂ, ਜਿਹੜਾ ਬੰਧਨਾਂ ਤੋਂ ਮੁਕਤ ਕਰ ਦਿੰਦਾ ਜੇ ਉਹਦਾ ਆਰਾਧਨ ਕਰੀਏ। ਬੜੀ ਸਿਫਤ ਕੀਤੀ, ਰੂਪ ਸਰੂਪ ਦੀ ਮਹਿਮਾ ਦੱਸੀ, ਉਹਨਾਂ ਨੂੰ ਵੀ ਪਿਆਰ ਹੋ ਗਿਆ, ਪਿਆਰ ਹੋ ਗਿਆ। ਕਈ ਵਾਰ ਕਾਮਨਾ ਕਰਕੇ ਵੀ ਬੜਾ ਪਿਆਰ ਹੋ ਜਾਂਦਾ ਹੈ, ਇਹ ਕਾਮਨਾ ਹੈ ਕਿ ਬੰਧਨ ਤੋਂ ਮੁਕਤ ਹੋਈਏ। ਜਦੋਂ ਕਾਰਨਾਮੇ ਸੁਣੇ, ਮਹਿਮਾ ਸੁਣੀ, ਭਰੋਸਾ ਵੱਜ ਗਿਆ ਕਿ ਐਸਾ ਗੁਰੂ ਸਾਨੂੰ ਬੰਧਨਾਂ ਤੋਂ ਮੁਕਤ ਕਰ ਸਕਦਾ, ਉਹ ਵੀ ਬਾਣੀ ਦਾ ਪਾਠ ਕਰਨ ਲੱਗ ਪਏ ਬੰਦੀਖਾਨੇ ਵਿੱਚ। ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਪੰਜ ਭੂਤਕ ਸਰੀਰ ਦਾ ਸੰਸਕਾਰ ਹੋ ਚੁੱਕਿਆ ਸੀ ਉਸ ਤੋਂ ਬਾਅਦ ਘੋੜੇ ਸਮੇਤ ਆਏ ਨੇ ਕਿਉਂਕਿ ਐਸਾ ਰੂਪ ਬਿਠਾਇਆ ਸੀ ਸਿੱਖ ਨੇ ਉਹਨਾਂ ਦੇ ਜ਼ਿਹਨ ਵਿੱਚ ਅਤੇ ਉਸੇ ਰੂਪ ਦਾ ਧਿਆਨ ਕਰਦੇ ਸੀ ਰੋਜ਼ ਕਿ ਇਉਂ ਘੋੜੇ 'ਤੇ ਚੜ੍ਹ ਕੇ ਆਉਣਗੇ ਇਉਂ ਘੋੜੇ 'ਤੇ ਚੜ੍ਹ ਕੇ ਆਉਣਗੇ ਇਉਂ ਬਚਾ ਲੈਣਗੇ ਇਉਂ ਬੰਧਨਾਂ ਤੋਂ ਮੁਕਤ ਕਰ ਦੇਣਗੇ ਬਾਣੀ ਦਾ ਪਾਠ ਕਰਦੇ ਸੀ ਅਰਦਾਸਾਂ ਕਰਦੇ ਸੀ ਬੰਧਨ ਕਟੈ ਸਤਿਗੁਰ ਸਿੱਖ ਕੇ ਬੰਧਨ ਕਟੈ ਸਤਿਗੁਰ ਸਿੱਖ ਕੇ
ਬੰਧਨ ਕਟੈ ਸਤਿਗੁਰ ਸਿੱਖ ਕੇ ਬੰਧਨ ਕਟੈ ਸਤਿਗੁਰ ਸਿੱਖ ਕੇ
ਸਤਿਗੁਰ ਸਿੱਖ ਕੇ ਬੰਧਨ ਕਟੈ ਸਤਿਗੁਰ ਸਿੱਖ ਕੇ ਬੰਧਨ ਕਟੈ
ਸਤਿਗੁਰ ਸਿੱਖ ਕੇ ਬੰਧਨ ਕਟੈ ਸਤਿਗੁਰ ਸਿੱਖ ਕੇ ਬੰਧਨ ਕਟੈ
ਬੰਧਨ ਕਟੈ ਸਤਿਗੁਰ ਸਿੱਖ ਕੇ ਬੰਧਨ ਕਟੈ ਸਤਿਗੁਰ ਸਿੱਖ ਕੇ ਅਰਦਾਸਾਂ ਕਰ ਰਹੇ ਨੇ ਅਤੇ ਬਾਣੀ ਦਾ ਜਾਪ ਕਰਦੇ ਨੇ ਜੋ ਮਹਿਮਾ ਸਿੱਖ ਨੇ ਦੱਸੀ ਉਹ ਹਿਰਦੇ ਵਿੱਚ ਵਸਾਈ ਭਰੋਸਾ ਹੋ ਆਇਆ ਵਿਸ਼ਵਾਸ ਹੋ ਆਇਆ ਜਾਂ ਕਿ ਹਿਰਦੇ ਵਿਸ਼ਵਾਸ ਪ੍ਰਭ ਆਇਆ ਜਿਹਦੇ ਹਿਰਦੇ ਵਿੱਚ ਆ ਗਿਆ ਵਿਸ਼ਵਾਸ ਕਿ ਜਿਹਦਾ ਆਰਾਧਨ ਕਰਦਾ ਹਾਂ ਉਹ ਆਵੇਗਾ ਰੱਖਿਆ ਕਰੇਗਾ ਵਿਸ਼ਵਾਸ ਆ ਗਿਆ ਇੱਕ ਦਿਨ ਆਇਆ ਜਦ ਅੰਮ੍ਰਿਤ ਵੇਲੇ ਬਾਣੀ ਪੜ੍ਹ ਰਹੇ ਨੇ ਕੈਦ ਖਾਨੇ ਜੇਲ੍ਹ ਖਾਨੇ ਵਿੱਚ ਬੈਠੇ ਹੋਏ ਸਿੱਖਾਂ ਦੇ ਅੰਦਰ ਬੈਠੇ ਹੋਏ ਸਲਾਖਾਂ ਦੇ ਅੰਦਰ ਬੈਠੇ ਹੋਏ ਬਾਣੀ ਪੜ੍ਹ ਰਹੇ ਜਿਹੜੇ ਜਿੰਦੇ ਉਮਰ ਭਰ ਕਦੇ ਨਹੀਂ ਖੁੱਲ੍ਹਣੇ ਉਹਨਾਂ ਦੇ ਅੰਦਰ ਬੰਦ ਨੇ ਜਿਹੜੇ ਰੂਪ ਦਾ ਆਰਾਧਨ ਕਰ ਰਹੇ ਨੇ ਨਾ ਕਲੰਗੀਧਰ ਜੀ ਦੇ ਉਹ ਘੋੜੇ ਸਮੇਤ ਆਏ ਆ ਕੇ ਕਹਿਣ ਲੱਗੇ ਆ ਜਾਓ ਫਿਰ ਚੱਲੀਏ ਹੁਣ ਉਹ ਕਹਿੰਦੇ ਜੀ ਇਹ ਜੇਲ੍ਹ ਦੀਆਂ ਇੰਨੀਆਂ ਵੱਡੀਆਂ ਵੱਡੀਆਂ ਸਲਾਖਾਂ ਕਹਿੰਦੇ ਆ ਜਾਓ ਫਿਰ ਇੱਕ ਜਾਣਾ ਆ ਸਾਡੀ ਇੱਧਰਲੀ ਰਕਾਬ ਫੜ ਲਓ ਘੋੜੇ ਦੀ ਇੱਕ ਜਾਣਾ ਇੱਧਰਲੀ ਫੜ ਲਓ ਦੋਨੋਂ ਜਾਣੇ ਆ ਜਾਓ ਰਕਾਬਾਂ ਫੜਾਈਆਂ ਘੋੜੇ ਦੀ ਰੁਸਤਮ ਰਾਓ ਅਤੇ ਬਾਲਾ ਰਾਓ ਨੂੰ ਜੇਲ੍ਹ ਵਿੱਚੋਂ ਕੱਢ ਕੇ ਬਾਹਰ ਲੈ ਗਏ ਸਤਿਗੁਰੂ ਜੇਲ੍ਹ ਵਿੱਚ ਬੰਧਨ ਕੱਟ ਦਿੱਤੇ ਬੰਧਨ ਕੱਟ ਦਿੱਤੇ ਕਲੰਗੀਧਰ ਪਿਤਾ ਨੇ ਕੱਟੇ ਕਦੋਂ ਜਦੋਂ ਪੰਜ ਭੂਤਕ ਸਰੀਰ ਦਾ ਸੰਸਕਾਰ ਹੋ ਚੁੱਕਿਆ ਹੋਇਆ ਸੀ ਗੁਰੂ ਤੇਗ ਬਹਾਦਰ ਜੀ ਨੇ ਉਹ ਜੋ ਅਸਾਮ ਤੋਂ ਲਿਖਿਆ ਮੈਂ ਤਾਂ ਹੀ ਕਹਿ ਰਿਹਾ ਸੀ ਵੀ ਇਤਿਹਾਸ ਵਿੱਚ ਬਹੁਤ ਬਰੀਕੀਆਂ ਨੇ ਜੇ ਥੋੜ੍ਹਾ ਪਿਆਰ ਨਾਲ ਵਾਚੀਏ ਕਿ ਉੱਥੋਂ ਕਿਹਾ ਸੀ ਮਾਤਾ ਜੀ ਨੂੰ ਕਿ ਇਸ ਆਤਮਾ ਦੇ ਉੱਪਰ ਸਰੀਰ ਦਾ ਕੋਈ ਉਮਰਾਂ ਦਾ ਬੰਧਨ ਨਹੀਂ ਹੈ ਜਿਹੜੇ ਅੰਤਮ ਸੰਸਕਾਰ ਹੋਣ ਤੋਂ ਬਾਅਦ ਵੀ ਰਾਜਿਆਂ ਦੀ ਰੱਖਿਆ ਕਰ ਰਹੇ ਨੇ ਬੰਧਨਾਂ 'ਚੋਂ ਕੱਢ ਰਹੇ ਨੇ ਅਤੇ ਅੱਜ ਬਾਲਾ ਪ੍ਰੀਤਮ ਭੀਖਣ ਸ਼ਾਹ ਕੁਜੀਆਂ ਲੈ ਕੇ ਸਾਹਮਣੇ ਕਿ ਕਿਹਦੇ ਵੱਲ ਹੋਵੋਗੇ ਕਿਹਦੇ ਵਿਰੋਧ ਵਿੱਚ ਹੋਵੋਗੇ ਆਪਣੇ ਸੋਹਣੇ ਸੋਹਣੇ ਪਿਆਰੇ ਪਿਆਰੇ ਹੱਥ ਦੋਨੋਂ ਕੁਜੀਆਂ ਦੇ ਉੱਪਰ ਰੱਖ ਦਿੱਤੇ ਕਿ ਮੈਂ ਤਾਂ ਸਾਰਿਆਂ ਦਾ ਹਾਂ ਮੈਂ ਹਿੰਦੂਆਂ ਦਾ ਵੀ ਹਾਂ ਮੈਂ ਮੁਸਲਮਾਨਾਂ ਦਾ ਵੀ ਹਾਂ ਤਾਂ ਹੀ ਤਾਂ ਕਲੰਗੀਧਰ ਜੀ ਨੇ ਆਪਣੀ ਕਲਮ ਨਾਲ ਲਿਖਿਆ ਕਿ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਬੋ ਇਹੀ ਉਹਨਾਂ ਨੇ ਕਿਹਾ ਉਹਨੇ ਉਹ ਦੋ ਕੁਜੀਆਂ ਪਾਸੇ ਰੱਖੀਆਂ ਅਤੇ ਦੋ ਕੁਜੀਆਂ ਹੋਰ ਸੀ ਇੱਕ ਕੁਜੀ ਵਿੱਚ ਦੁੱਧ ਸੀ ਇੱਕ ਕੁਜੀ ਵਿੱਚ ਪਾਣੀ ਸੀ ਉਹ ਦੋ ਕੁਜੀਆਂ ਅੱਗੇ ਕਰ ਦਿੱਤੀਆਂ ਪਾਣੀ ਮੁਸਲਮਾਨ ਇਸਲਾਮ ਧਰਮ ਦਾ ਪ੍ਰਤੀਕ ਸੀ ਪਾਣੀ ਵਾਲੀ ਕੁੱਜੀ, ਅਤੇ ਦੁੱਧ ਵਾਲੀ ਕੁੱਜੀ ਹਿੰਦੂ ਧਰਮ ਦਾ ਪ੍ਰਤੀਕ ਸੀ। ਹਾਂ, ਇਹ ਤਾਂ ਹੁਣ ਸ਼ੰਕਾ ਦੂਰ ਹੋ ਗਿਆ ਸੀ ਕਿ ਉਹ ਸਭ ਦੇ ਸਿਰ 'ਤੇ ਹੱਥ ਰੱਖੇਗਾ, ਸਭ ਨੂੰ ਪਿਆਰ ਕਰੇਗਾ, ਪਰ ਆਪ ਕਿਹੜਾ ਧਰਮ ਧਾਰਨ ਕਰੇਗਾ? ਹੁਣ ਸਵਾਲ ਇਹ ਸੀ, ਆਪ ਹਿੰਦੂ ਧਰਮ ਧਾਰਨ ਕਰੇਗਾ, ਮੁਸਲਮਾਨ ਧਰਮ ਧਾਰਨ ਕਰੇਗਾ? ਦੋਨੋਂ ਕੁੱਜੀਆਂ ਸਾਹਮਣੇ ਕੀਤੀਆਂ, ਕਿਉਂਕਿ ਹਿੰਦੂ ਧਰਮ ਚਿੱਟੇ ਕਰਮਾਂ 'ਤੇ ਵਿਸ਼ਵਾਸ ਕਰਦਾ ਹੈ, ਚਟਿਆਈ ਦਾ ਪ੍ਰਤੀਕ ਦੁੱਧ ਹੈ। ਇਸ ਲਈ ਉਹ ਸੰਕਲਪ ਕੀਤਾ ਸੀ ਕੁੱਜੀ ਹਿੰਦੂ ਧਰਮ ਨੇ, ਅਤੇ ਪਾਣੀ ਦੀ ਕੁੱਜੀ ਮੁਸਲਮਾਨ ਧਰਮ ਦਾ ਪ੍ਰਤੀਕ, ਕਿਉਂਕਿ ਮੁਸਲਮਾਨ ਸ਼ਰ੍ਹਾ ਸ਼ਰੀਅਤ ਵਿੱਚ ਵਿਸ਼ਵਾਸ ਕਰਦਾ ਹੈ, ਸ਼ਰ੍ਹਾ ਵਿੱਚ, ਕੱਟੜਤਾ ਵਿੱਚ, ਅਤੇ ਪਾਣੀ ਵੀ ਬੰਦਿਸ਼ ਵਿੱਚ ਅਤੇ ਸ਼ਰ੍ਹਾ ਵਿੱਚ ਹੀ ਕੰਮ ਦਿੰਦਾ, ਕਿਨਾਰਿਆਂ ਵਿੱਚ, ਕਿਨਾਰਿਆਂ ਤੋਂ ਬਾਅਦ ਨਹੀਂ ਕੰਮ ਦਿੰਦਾ। ਤਾਂ ਉਹ ਪ੍ਰਤੀਕ ਸੀ ਮੁਸਲਮਾਨ ਧਰਮ ਦਾ। ਜਦ ਉਹ ਕੁੱਜੀਆਂ ਅੱਗੇ ਕੀਤੀਆਂ ਤਾਂ ਮੇਰੇ ਸਤਿਗੁਰੂ ਨੇ, ਬਾਲਾ ਪ੍ਰੀਤਮ ਨੇ ਸੋਹਣੇ ਸੋਹਣੇ ਚਰਨਾਂ ਨਾਲ ਦੋਨੋਂ ਕੁੱਜੀਆਂ ਰੋੜ ਦਿੱਤੀਆਂ ਕਿ ਮੈਂ ਤਾਂ ਧਰਮਾਂ ਤੋਂ ਨਿਆਰਾ, ਇਹਨਾਂ ਦੋਨਾਂ ਧਰਮਾਂ ਤੋਂ ਹੀ ਨਿਆਰਾ। ਹੁਣ ਫਿਰ ਗੱਲ ਉਹੀ ਆ ਜਾਂਦੀ ਹੈ ਬਰੀਕੀ ਵਾਲੀ ਕਿ ਗੁਰੂ ਨਾਨਕ ਪਾਤਸ਼ਾਹ ਨੇ ਵੇਈ ਨਦੀ 'ਚੋਂ ਬਾਹਰ ਆ ਕੇ ਕਿਹਾ ਸੀ, ਨਾ ਹਮ ਹਿੰਦੂ ਨਾ ਮੁਸਲਮਾਨ। ਅਤੇ ਮੱਕੇ ਵਿੱਚ ਜਾ ਕੇ ਵੀ ਗੁਰੂ ਨਾਨਕ ਸਾਹਿਬ ਨੇ ਪੁੱਛਣ ਫੋਲ ਕਿਤਾਬ ਨੂੰ ਵੱਡਾ ਹਿੰਦੂ ਕਿ ਮੁਸਲਮਾਨ ਹੋਈ, ਇਹਦਾ ਜਵਾਬ ਵੀ ਦਿੱਤਾ ਸੀ, ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਮੈਂ ਕੱਟੜਤਾ ਵਿੱਚ ਆ ਕੇ, ਮੋਹ ਵਿੱਚ ਆ ਕੇ ਕਿਸੇ ਧਰਮ ਨੂੰ ਅਪਣਾ ਕੇ ਉਹਦਾ ਬੜਾਵਾ ਨਹੀਂ ਕਰ ਸਕਦਾ, ਮੈਂ ਤਾਂ ਸ਼ੁਭ ਅਮਲਾਂ ਨੂੰ ਹੀ ਮਾਨਤਾ ਦੇਵਾਂਗਾ। ਸ਼ੁਭ ਅਮਲਾਂ ਬਾਝੋਂ ਮੁਸਲਮਾਨ ਨੂੰ ਵੀ ਰੋਣਾ ਪਵੇਗਾ, ਸ਼ੁਭ ਅਮਲਾਂ ਬਾਝੋਂ ਹਿੰਦੂ ਨੂੰ ਵੀ ਰੋਣਾ ਪਵੇਗਾ, ਅਤੇ ਖਿਆਲ ਕਰਨਾ ਸ਼ੁਭ ਅਮਲਾਂ ਬਾਝੋਂ ਸਿੱਖ ਨੂੰ ਵੀ ਰੋਣਾ ਪਵੇਗਾ। ਇਹ ਨਾ ਸੋਚਣਾ ਕਿ ਤੁਸੀਂ ਬਚ ਗਏ ਹੋ ਇਸ ਗੱਲ ਤੋਂ। ਤਾਂ ਗੁਰੂ ਸਾਹਿਬ ਨੇ ਆਪਣੇ ਸੋਹਣੇ ਪਿਆਰੇ ਚਰਨ ਕੁੱਜੀਆਂ ਵਿੱਚ ਮਾਰੇ ਰੋੜ ਦਿੱਤੀਆਂ ਕਿ ਧਰਮਾਂ ਨੂੰ ਬਾਹਰ ਕੱਢਣ ਆਇਆ। ਤਾਂ ਹੀ ਤਾਂ ਬਾਅਦ ਵਿੱਚ ਕਿਹਾ, ਦੇਹਰਾ ਮਸੀਤ ਸੋਈ, ਪੂਜਾ ਔਰ ਨਿਵਾਜ ਉਹੀ, ਮਾਨਸ ਸਭ ਏਕ ਪੇ, ਅਨੇਕ ਕੋ ਪਰਮਾਉ ਹੈ। ਦੇਹਰਾ ਵੀ ਉਹੀ, ਮਸੀਤ ਵੀ ਉਹੀ, ਉੱਥੇ ਵੀ ਉਹੀ ਖੁਦਾ ਹੈ, ਉੱਥੇ ਵੀ ਭਗਵਾਨ ਹੈ। ਇਹ ਅਕਾਲ ਪੁਰਖ ਦੀ ਜੋਤ ਹੈ ਇੱਕ, ਬਾਕੀ ਤਾਂ ਭਰਮ ਨੇ ਸਾਰੇ, ਇੱਕੋ ਹੀ ਹੈ ਸਭ ਜਗ੍ਹਾ। ਅੱਲਹ ਅਪੇਟ ਸੋਈ, ਪੁਰਾਨ ਉਹ ਕੁਰਾਨ ਹੋਈ, ਏਕ ਹੀ ਸਰੂਪ ਸਭ ਹੈ, ਏਕ ਹੀ ਬਣਾਓ ਹੈ। ਅਤੇ ਕਹਿੰਦੇ ਮਨੁੱਖ ਦੀ ਪ੍ਰਕਿਰਤੀ ਕੈਸੀ ਹੈ, ਏਕ ਹੈ ਨੈਣ, ਏਕ ਹੈ ਕਾਨ, ਸਾਰੇ ਇੱਕੋ ਨੇ, ਇੱਕ ਹੈ ਦੇਹ, ਇੱਕ ਹੈ ਬਾਨ, ਖਾਕ ਬਾਦ ਆਤਿਸ਼ ਹੋ ਆਪ ਕੋ ਰਲਾਓ ਹੈ। ਪੰਜੇ ਤੱਤ ਇੱਕੋ ਨੇ, ਧਰਤੀ ਆਕਾਸ਼ ਹਵਾ ਅਗਨੀ ਪਾਣੀ, ਪੰਜੇ ਤੱਤਾਂ ਨਾਲ ਹਿੰਦੂ ਦਾ ਸਰੀਰ ਬਣਿਆ, ਪੰਜੋ ਤੱਤਾਂ ਨਾਲ ਮੁਸਲਮਾਨ ਦਾ ਸਰੀਰ ਬਣਿਆ, ਪੰਜੋ ਤੱਤਾਂ ਨਾਲ ਈਸਾਈ ਦਾ ਸਰੀਰ ਬਣਿਆ, ਜੈਨ ਦਾ, ਬੋਧ ਦਾ, ਪਾਰਸੀ ਦਾ ਸਰੀਰ ਬਣਿਆ, ਭੇਦ ਹੀ ਕੋਈ ਨਹੀਂ। ਪੰਜੇ ਤੱਤਾਂ ਨਾਲ ਹਵਾ ਵੀ ਹੋ, ਆਕਾਸ਼ ਵੀ ਹੋ, ਧਰਤੀ ਵੀ ਹੋ, ਪਾਣੀ ਵੀ ਹੋ, ਅਗਨੀ ਵੀ ਹੋ, ਫਰਕ ਕਿਆ ਹੈ? ਇੱਕ ਹੈ ਨੈਣ, ਇੱਕ ਹੈ ਕਾਨ, ਇੱਕ ਹੈ ਦੇਹ, ਇੱਕ ਹੈ ਬਾਨ, ਖਾਕ ਬਾਦ ਆਤਿਸ਼ ਹੋ ਆਪ ਕੋ ਰਲਾਓ ਹੈ। ਪੰਜੇ ਤੱਤ ਉਹੀ ਨੇ, ਸਾਰਿਆਂ ਦੇ ਮਿਸ਼ਰਣ ਨਾਲ ਪ੍ਰਕਿਰਤੀ ਬਣੀ ਹੈ, ਸਾਰਿਆਂ ਦੇ ਮਿਸ਼ਰਣ ਨਾਲ ਇਨਸਾਨ ਬਣੇ ਨੇ, ਸਰੀਰ ਬਣੇ ਨੇ, ਫਰਕ ਹੀ ਨਹੀਂ। ਜ਼ਿਮੀ ਜ਼ਮਾਨ ਕੇ ਵਿਖੇ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾਢ ਹੈ ਨਾ ਬਾਢ ਘਾਟ ਹੋਤ ਹੈ। ਇਹ ਦਸਵੇਂ ਪਾਤਸ਼ਾਹ ਦਾ ਵਕਤਵ ਹੈ। ਇੱਕ ਜੋਤ, ਵਾਹ, ਪੀਰ ਜੀ ਨੇ ਕੁੱਜੀਆਂ ਲਾਂਬੇ ਰੱਖੀਆਂ, ਅਤੇ ਨਤਮਸਤਕ ਹੋਣ ਲੱਗ ਪਏ। ਫਿਰ ਸਾਰਿਆਂ ਨੂੰ ਇਹਦਾ ਭੇਦ ਸਮਝਾਇਆ ਕਿ ਮਹਾਨ ਹੈ, ਮਹਾਨ ਜੋ ਸਾਰੇ ਧਰਮਾਂ ਦਾ ਸਤਿਕਾਰ ਕਰਨ ਵਾਲਾ ਅਤੇ ਧਰਮਾਂ ਦੀ ਜੋ ਕੱਟੜਤਾ ਹੈ ਉਹਨੂੰ ਮਿਟਾਉਣ ਵਾਲਾ ਹੈ। ਤੁਸੀਂ ਧਿਆਨ ਦਿਓ, ਕਲਗੀਧਰ ਜੀ ਦਾ ਪਿਆਰ ਫਿਰ ਕੈਸਾ ਹੈ, ਕੈਸਾ ਹੈ ਪਿਆਰ ਕਿ ਪੀਰ ਬੁੱਧੂ ਸ਼ਾਹ ਵੀ ਮੁਸਲਮਾਨ ਨੇ, ਜੋ ਉਹਨਾਂ ਲਈ ਜੰਗ ਵਿੱਚ ਆਪਣੇ ਪੁੱਤਰ ਸ਼ਹੀਦ ਕਰਵਾ ਰਹੇ ਨੇ। ਨਬੀ ਖਾਂ, ਗਨੀ ਖਾਂ ਮੁਸਲਮਾਨ ਨੇ, ਜਿਹੜੇ ਮੋਢਿਆਂ 'ਤੇ ਲਿਜਾ ਕੇ ਉੱਚ ਦਾ ਪੀਰ ਬਣਾ ਕੇ ਘੇਰਿਆਂ 'ਚੋਂ ਬਾਹਰ ਕੱਢ ਰਹੇ ਨੇ। ਹੈ ਨਾ ਸਾਰਿਆਂ ਨਾਲ ਪਿਆਰ ਕਰਨ ਵਾਲੇ। ਟੋਡਰ ਮੱਲ ਹਿੰਦੂ ਹੈ ਜਿਹੜਾ ਸਾਹਿਬਜ਼ਾਦਿਆਂ ਦੀਆਂ ਪਵਿੱਤਰ ਦੇਹਾਂ ਨੂੰ ਮੋਹਰਾਂ ਵਿਛਾ ਕੇ, ਜਿੰਨੀ ਜਗ੍ਹਾ 'ਚ ਮੋਹਰਾਂ ਵਿਛਾਈਆਂ ਉਨੀ ਜਗ੍ਹਾ ਲਈ ਉਹਨਾਂ ਦੇ ਅੰਤਮ ਸੰਸਕਾਰ ਵਾਸਤੇ, ਉਹ ਹਿੰਦੂ ਹੈ, ਟੋਡਰ ਮੱਲ ਹੈ। ਕਿਤਨਾ ਪਿਆਰ ਹੈ ਸਭ ਨਾਲ, ਸਾਰੇ ਹੀ ਉਸਦੇ ਆਪਣੇ ਨੇ, ਕੋਈ ਵੀ ਪਰਾਇਆ ਨਹੀਂ, ਕੋਈ ਵੀ ਪਰਾਇਆ ਨਹੀਂ। ਹੁਣ ਪਟਨਾ ਸਾਹਿਬ ਦੇ ਵਿੱਚ ਹੀ ਝਾਤੀ ਮਾਰੋ, ਸ਼ਿਵ ਦੱਤ ਨੂੰ ਭਗਵਾਨ ਰਾਮ ਦੇ ਰੂਪ ਵਿੱਚ ਦਰਸ਼ਨ ਦੇ ਰਹੇ ਨੇ। ਸ਼ਿਵ ਦੱਤ ਨੂੰ ਪਟਨੇ ਦੇ ਵਿੱਚ 6-7 ਵਰਿਆਂ ਦੀ ਉਮਰ ਹੈ ਸਾਰੀ, ਅਤੇ ਸ਼ਿਵ ਦੱਤ ਨੂੰ ਵਿਸਥਾਰ ਦਾ ਸਮਾਂ ਨਹੀਂ ਕਿ ਇਸ ਕਹਾਣੀ ਨੂੰ ਉਸ ਪ੍ਰੀਤ ਅਤੇ ਪਿਆਰ ਨਾਲ ਕਿਹਾ ਜਾਏ। ਸ਼ਿਵ ਦੱਤ ਨੂੰ ਜੋ ਹਾਲੇ ਪ੍ਰਾਪਤੀ ਨਹੀਂ ਹੋਈ ਸੀ, ਗੰਗਾ ਦੇ ਕਿਨਾਰੇ ਅੱਜ ਵੀ ਜਾਓ ਨਾ, ਜਦੋਂ ਕਦੇ ਨਾ ਭੁੱਲਣਾ, ਸ਼ਿਵ ਦੱਤ ਦਾ, ਸ਼ਿਵ ਰਾਮ ਦਾ ਉਹ ਮੰਦਿਰ ਅਜੇ ਵੀ ਮੌਜੂਦ ਹੈ ਗੰਗਾ ਦੇ ਕਿਨਾਰੇ। ਉਹ ਥਾਲ ਸਜਾ ਕੇ ਬੈਠਦਾ, ਇਸ਼ਟ ਦੇਵ ਦੀ ਪੂਜਾ ਕਰਦਾ, ਭੋਗ ਲਗਾਓ ਹੇ ਰਾਮ, ਆਓ ਭੋਗ ਲਗਾਓ। ਅਤੇ ਇਹ ਬੱਚਿਆਂ ਨਾਲ ਖੇਡਦੇ ਖੇਡਦੇ ਜਾਂਦੇ ਨੇ, ਉਹ ਅੱਖਾਂ ਬੰਦ ਕਰਕੇ ਬੈਠਾ ਹੁੰਦਾ ਅਤੇ ਮਲਕੜੇ ਜਿਹੇ ਜਾਂਦੇ ਨੇ, ਮਲਕੜੇ ਜਿਹੇ ਜਦੋਂ ਜਾਂਦੇ ਨੇ, ਜਾ ਕੇ ਉਹਦੇ ਥਾਲ ਤੋਂ ਪਰਦਾ ਚੁੱਕ ਕੇ ਲੱਡੂ ਚੁੱਕਦੇ ਨੇ, ਪੇੜੇ ਚੁੱਕਦੇ ਨੇ, ਭੋਜਨ ਚੁੱਕਦੇ ਨੇ, ਆਪ ਵੀ ਖਾਂਦੇ ਨੇ ਅਤੇ ਬੱਚਿਆਂ ਨੂੰ ਵੀ ਖਾਣ ਨੂੰ ਦਿੰਦੇ ਨੇ। ਜਦ ਸ਼ਿਵ ਦੱਤ ਅੱਖਾਂ ਖੋਲ੍ਹਦਾ, ਬੜਾ ਗੁੱਸੇ ਵਿੱਚ ਆਉਂਦਾ, ਮਾਤਾ ਗੁਜਰੀ ਜੀ ਦੇ ਪਾਸ ਜਾਂਦਾ, ਮਾਂ ਜੀ ਸਾਹਿਬਜ਼ਾਦੇ ਨੂੰ ਸਮਝਾਓ ਨਾ, ਮੈਨੂੰ ਪਿਆਰਾ ਵੀ ਬੜਾ ਲੱਗਦਾ, ਕਹਿਣ ਨੂੰ ਵੀ ਕੁਝ ਦਿਲ ਨਹੀਂ ਕਰਦਾ, ਪਰ ਜਦ ਮੈਂ ਥਾਲ ਭੋਗ ਲਗਾਉਂਦਾ ਹਾਂ, ਇਹ ਲੱਡੂ ਚੁੱਕਦਾ, ਪੇੜੇ ਚੁੱਕਦਾ, ਸਭ ਬੱਚਿਆਂ ਨੂੰ ਵੰਡ ਦਿੰਦਾ, ਸਭ ਜੂਠਾ ਕਰ ਦਿੰਦਾ। ਅਤੇ ਇੱਕ ਦਿਨ ਕਿਹਾ ਕਿ ਮੈਂ ਇਸ਼ਨਾਨ ਕਰ ਰਿਹਾ ਸੀ ਸਵੇਰੇ ਸਵੇਰੇ ਗੰਗਾ ਜੀ 'ਤੇ, ਕਮੰਡਲ ਪਿਆ ਸੀ ਗੰਗਾ ਜਲ ਦਾ, ਗਏ ਰੋੜ ਦਿੱਤਾ ਪੈਰ ਮਾਰ ਕੇ। ਅਤੇ ਮਾਂ ਜੀ ਕਹਿਣ ਲੱਗੇ, ਬੇਟਾ ਲਾਲ ਜੀ, ਮੈਂ ਸੁਣਿਆ ਗੰਗਾ ਜਲ ਤੁਸੀਂ ਰੋੜ ਦਿੱਤਾ ਸ਼ਿਵ ਰਾਮ ਦੇ ਕਮੰਡਲ ਦਾ। ਅਤੇ 6-6.5 ਵਰਿਆਂ ਦੀ ਉਮਰ ਕਹਿ ਰਹੇ ਨੇ, ਮਾਂ ਜੀ ਮਨ ਕਦੇ ਗੰਗਾ ਜਲ ਨਾਲ ਵੀ ਸਾਫ਼ ਹੋਇਆ? ਮੈਂ ਤਾਂ ਪੰਡਿਤ ਜੀ ਨੂੰ ਸਮਝਾ ਰਿਹਾ ਸੀ ਕਿ ਮਨ ਵੱਲ ਝਾਤੀ ਮਾਰੋ, ਹੁਣ ਗੰਗਾ ਜਲ ਨਾਲ ਕਦੇ ਮਨ ਵੀ ਸਾਫ਼ ਹੋਏ ਨੇ? ਵਾਹ ਵਾਹ, ਇਹ ਲੀਲਾ ਕਰ ਰਹੇ ਨੇ। ਅਤੇ ਹੁਣ ਫਿਰ ਪੰਡਿਤ ਜੀ ਜਦੋਂ ਭੋਗ ਲਗਾਉਣ ਵਾਸਤੇ ਬੈਠਦੇ ਨੇ, ਫਿਰ ਲੱਡੂ ਚੁੱਕ ਲੈਂਦੇ ਨੇ, ਅਤੇ ਪੰਡਿਤ ਜੀ ਪਿਆਰ ਵੀ ਬਹੁਤ ਕਰਦੇ ਨੇ, ਪਰ ਇਸ ਸਮੇਂ ਕੋਈ ਤੰਗ ਕਰੇ ਤਾਂ ਚੰਗਾ ਨਹੀਂ ਲੱਗਦਾ, ਕਿਸੇ ਨੂੰ ਵੀ ਨਾ ਚੰਗਾ ਲੱਗੇਗਾ, ਆਪਣੇ ਵੀ ਪੁੱਤਰ 'ਤੇ ਕੋਈ ਗੁੱਸਾ ਕਰ ਸਕਦਾ ਹੈ। ਮਾਤਾ ਜੀ ਨੂੰ ਆ ਕੇ ਦੱਸਿਆ ਕਿ ਲਾਲ ਜੀ ਤੁਹਾਡੇ ਸਾਹਿਬਜ਼ਾਦਾ ਜੀ ਇਸ ਤਰ੍ਹਾਂ ਲੱਡੂ ਪੇੜੇ ਵੰਡ ਦਿੰਦੇ ਨੇ ਥਾਲ ਵਿੱਚੋਂ ਚੁੱਕ ਕੇ, ਮੈਂ ਤਾਂ ਆਪਣੇ ਇਸ਼ਟ ਦੇ ਸਾਹਮਣੇ ਮੰਦਿਰ ਵਿੱਚ ਬੈਠਾ ਹੁੰਦਾ। ਇੱਕ ਦਿਨ ਇਵੇਂ ਖੇਲਾਂ ਕਰਦਿਆਂ ਕਰਦਿਆਂ ਪੰਡਿਤ ਜੀ ਫਿਰ ਬੈਠੇ ਨੇ ਧਿਆਨ ਵਿੱਚ, ਅਤੇ ਪਿੱਛੇ ਜਾ ਕੇ ਕਹਿੰਦੇ ਨੇ ਕੰਨ ਵਿੱਚ, ਮੈਂ ਆ ਗਿਆ, ਕਿਉਂਕਿ ਪੰਡਿਤ ਜੀ ਅਰਦਾਸਾਂ ਕਰ ਰਹੇ ਨੇ, ਹੇ ਰਾਮ करो प्रमाण, भोग लगाओ। अवस्था अच्छी है पंडित जी दी, ध्यान धरिया है, पर कन विच क्या जिन्हों याद कर दे ओ, आ गया पंडित जी नू लग्या मेरा भगवान आ गया, पर जदों झाती मारी तां गोबिंद राय जी कनेड़िया ते चढ़े हुए ने, निक्के निक्के हथ गलवकड़ी पाई हुई है, हुण पंडित जी क्या समझण। अज माता जी कोल गया क्योंकि पंडित जी का मन भी अज बड़ी पवित्रता नाल जुड़िया होया सी, माता गुजरी जी दे पास जदों गए, अज ऐसे तरीके नाल पंडित जी ने कहा दिल दियां गहराइयों चों दुखड़ा कहा, माता गुजरी जी दे पास अज सौण लग्या, नाले लाड कर रहे ने ते नाले मां जी कह रहे ने लाल जी, ਉਹ ਜਦੋਂ ਪੂਜਾ ਵਿੱਚ ਬੈਠਾ ਹੁੰਦਾ ਨਾ ਸ਼ਿਵਦੱਤ, ਉਸ ਵੇਲੇ ਤੁਸੀਂ ਥੋੜ੍ਹਾ ਥੋੜ੍ਹਾ ਨਾ ਕਿਆ ਕਰੋ, ਪਰ ਨਾਲ ਅੰਦਰੋਂ ਡਰ ਵੀ ਲੱਗ ਰਿਹਾ ਹੈ ਕਿ ਮੈਨੂੰ ਰੋਕਿਆ ਹੋਇਆ ਹੈ ਕਿ ਜੋ ਕਰੇ ਉਹ ਇਸ ਨੂੰ ਕਰਨ ਦੇਣਾ, ਇਹ ਜੋ ਕਰੇਗਾ ਠੀਕ ਕਰੇਗਾ, ਗਲਤ ਇਹਦੇ ਤੋਂ ਨਹੀਂ ਹੋ ਸਕਦਾ, ਪਰ ਇਹ ਸਮਝਣਾ ਬੜਾ ਕਠਿਨ ਹੈ। ਕਈ ਮੋੜ ਐਸੇ ਦੁਨਿਆਵੀ ਨੁਕਤਾ ਨਿਗਾਹ ਤੋਂ ਐਸੇ, ਮਾਂ ਜੀ ਡਰਦੇ ਡਰਦੇ ਕਹਿ ਰਹੇ ਨੇ ਅਤੇ ਅੱਗੋਂ ਚੁੱਪ ਨੇ ਜਵਾਬ ਨਹੀਂ ਦਿੱਤਾ, ਮਾਂ ਜੀ ਸੋਚਦੇ ਨੇ ਤਾਂ ਝੱਬਦੇ ਜਵਾਬ ਦਿੰਦੇ ਨੇ, ਅੱਜ ਜਵਾਬ ਕਿਉਂ ਨਹੀਂ ਦਿੱਤਾ, ਅਤੇ ਵੇਖਿਆ ਮਾਂ ਜੀ ਦੀ ਬਾਂਹ 'ਤੇ ਗਰਮ ਗਰਮ ਕੁਛ ਪਾਣੀ ਲੱਗਿਆ, ਲਾਲ ਜੀ ਕੀ ਗੱਲ ਆਂਸੂ ਬਹਾ ਰਹੇ ਹੋ ਕੀ ਗੱਲ, ਅਤੇ ਤੋਤਲੀ ਜ਼ਬਾਨ 'ਚ ਕਹਿਣ ਲੱਗੇ ਮਾਂ ਜੀ ਮੈਂ ਕਿਆ ਕਰਾਂ, ਪੰਡਿਤ ਨੂੰ ਕਹੋ ਮੈਨੂੰ ਆਵਾਜ਼ਾਂ ਨਾ ਮਾਰਿਆ ਕਰੇ, ਮੈਨੂੰ ਯਾਦ ਨਾ ਕਰਿਆ ਕਰੇ, ਜਦ ਮੈਂ ਜਾਂਦਾ ਹਾਂ ਤਾਂ ਤੁਹਾਡੇ ਕੋਲ ਸ਼ਿਕਾਇਤ ਲਾ ਕੇ ਆਉਂਦਾ ਹੈ, ਦਿਨ ਰਾਤ ਮੈਨੂੰ ਬੁਲਾਉਂਦਾ ਰਹਿੰਦਾ, ਜਦੋਂ ਮੈਂ ਲੱਡੂ ਪੇੜੇ ਚੁੱਕਦਾ ਹਾਂ ਫਿਰ ਮੇਰੇ ਪਿੱਛੇ ਪੈ ਜਾਂਦਾ, ਪਰ ਸਾਰਾ ਦਿਨ ਰਾਤ ਪੁਕਾਰਾਂ ਕਰਦਾ ਮੈਨੂੰ ਬੁਲਾਉਂਦਾ ਰਹਿੰਦਾ। ਮਾਂ ਜੀ ਸਮਝ ਗਏ ਕਿ ਇਹ ਤਾਂ ਆਪਣੇ ਉਸ ਰੂਪ ਵਿੱਚੋਂ ਬੋਲਣ ਲੱਗ ਪਏ, ਉਸ ਰੂਪ 'ਚੋਂ ਬੋਲ ਰਹੇ ਨੇ ਪਿਆਰ ਨਾਲ। ਸੋਹਲੇ ਜੀ ਦਾ ਪਾਠ ਪੜ੍ਹ ਕੇ ਸੁਆ ਦਿੱਤਾ ਅਤੇ ਆਪੋ ਅਕਾਲ ਪੁਰਖ ਅੱਗੇ ਅਰਦਾਸਾਂ ਕਰਨ ਲੱਗ ਪਏ, ਹੇ ਪ੍ਰਭੂ ਦਇਆ ਕਰੋ, ਪੰਡਿਤ ਜੀ ਨੂੰ ਨਜ਼ਰ ਬਖਸ਼ੋ, ਇਹ ਰੋਜ਼ ਦੀ ਸ਼ਿਕਵਾ ਸ਼ਿਕਾਇਤ, ਅਤੇ ਇਹ ਤਾਂ ਜੋ ਵੀ ਕਰਦੇ ਨੇ ਠੀਕ ਕਰਦੇ ਨੇ, ਪੰਡਿਤ ਜੀ ਨੂੰ ਭਰੋਸਾ ਬਖਸ਼ੋ ਜਾਂ ਜੋ ਵੀ ਹੋਵੇ ਇਹ ਮੈਂ ਵੀ ਹੁਣ ਸਹਿਣ ਨਹੀਂ ਕਰ ਸਕਦੀ, ਮੇਰੀ ਵੀ ਅਰਦਾਸ ਹੈ ਕਿਰਪਾ ਕਰੋ। ਦੂਸਰਾ ਦਿਨ ਹੋਇਆ ਫਿਰ ਬੱਚਿਆਂ ਨਾਲ ਸਵੇਰੇ ਉੱਠ ਕੇ ਉਵੇਂ ਜਿਵੇਂ ਤੀਰ ਕਮਾਨ ਹੱਥਾਂ ਵਿੱਚ ਲਏ ਚੱਲ ਪਏ, ਛੋਟੇ ਛੋਟੇ ਤੀਰ ਬਣਾਏ ਸੀ, ਕਮਾਨ ਗਲੇਲਾਂ ਬਣਾਈਆਂ ਸੀ, ਸ਼ਸਤਰ ਵਿੱਦਿਆ ਬੱਚਿਆਂ ਨਾਲ, ਬੱਚਿਆਂ ਦੇ ਸ਼ਸਤਰ ਖੇਲਾਂ ਕਰਦੇ, ਫਿਰ ਨੱਠਦੇ ਭੱਜਦੇ ਫਿਰ ਪਹੁੰਚ ਗਏ ਉਸੇ ਭੋਗ ਦੇ ਸਮੇਂ ਜਦ ਪੰਡਿਤ ਜੀ ਫਿਰ ਮੰਦਰ ਵਿੱਚ ਬੈਠੇ ਹੋਏ ਸਨ, ਭੋਗ ਲੱਗ ਰਿਹਾ ਸੀ। ਅੱਜ ਪੰਡਿਤ ਜੀ ਦੇ ਪਾਸ ਗਏ, ਪਿੱਛੇ ਜਾ ਕੇ ਕਹਿੰਦੇ ਪੰਡਿਤ ਜੀ ਆ ਗਿਆ ਹਾਂ, ਜਿਸ ਨੂੰ ਯਾਦ ਕਰਦੇ ਆ ਗਿਆ ਹਾਂ। ਅੱਜ ਪੰਡਿਤ ਜੀ ਡਾਢੇ ਹੀ ਗਹਿਰਾਈ ਵਿੱਚ ਅਤੇ ਪਿਆਰ ਵਿੱਚ ਰੋ ਰਹੇ ਨੇ ਅਤੇ ਕਹਿ ਰਹੇ ਨੇ ਜੇ ਆ ਗਿਆ ਤਾਂ ਭਰਮ ਵੀ ਮਿਟਾ ਦੇ, ਜੇ ਆ ਗਿਆ ਨਾ ਤਾਂ ਮੇਰਾ ਭਰਮ ਵੀ ਮਿਟਾ ਦੇ। ਅੱਖਾਂ ਨਹੀਂ ਖੋਲੀਆਂ ਅੱਜ ਕਿ ਜੇ ਤੂੰ ਉਹੀ ਹੈ ਨਾ ਤਾਂ ਫਿਰ ਇੱਕ ਵਾਰ ਉਹੀ ਰੂਪ ਹੋ ਕੇ ਦਿਖਾ ਦੇ, ਕਿਉਂਕਿ ਮੇਰੀ ਅੱਖ ਵਿੱਚ ਉਹ ਸਮਰੱਥਾ ਨਹੀਂ, ਮੇਰੇ ਹਿਰਦੇ ਵਿੱਚ ਉਹ ਸਮਰੱਥਾ ਨਹੀਂ ਕਿ ਮੈਂ ਉਹੀ ਭਾਵਨਾ ਤੇਰੇ 'ਤੇ ਲਿਆ ਸਕਾਂ, ਕਿਉਂਕਿ ਮੈਨੂੰ ਤਾਂ ਫਿਰ ਵੀ ਗੁਰੂ ਤੇਗ ਬਹਾਦਰ ਜੀ ਦਾ ਲਾਲ ਹੀ ਲੱਗਦਾ ਹੈ, ਮਾਤਾ ਗੁਜਰੀ ਜੀ ਦਾ ਲਾਲ ਲੱਗਦਾ ਹੈ, ਪਰ ਤੇਰੇ 'ਚੋਂ ਕੁਝ ਠੰਡ ਪੈਂਦੀ ਹੈ ਮੇਰੇ ਇਸ਼ਟ ਵਾਲੀ, ਪਰ ਮੈਨੂੰ ਭਰਮ ਮਿਟਾ ਦੇ, ਭਰਮ ਮਿਟਾ ਦੇ। अच्छा पंडित जी, ते हुण सामने आवाज़ आई, देखो पंडित जी मेरे वल की वेखते ने, भगवान राम सामने खड़े ने। वाह वाह, निहाल होई, मत्था टेकिया, चरण पकड़ ले, तृप्ति करके आनंद विच जदों बाद उठे ते की वेखिया, ओही गोबिंद राय, ओही खेलना कर दे। ते कहन लगे, देख लिया पंडित जी, मैं तो रोज़ लड्डू चुकदा सी, रोज़ पेड़े तुहाडियां अरदासां सुनदा सी, तुसी मेरी मां कोल फिर शिकायतां करदे सी जाके। पंडित जी बहुत रोए, पुब्बा मार मार रोए, मैं की जाना तेरी लीला नूं। फिर उवें जिवें लड्डू पेड़े चुके, बच्चियां नूं वरताए, कुछ आप खाए, फिर खेलां विच मस्त। फतेह चंद, राणी मैणी, पटना साहब जाओ ना, बाल लीला, संतान नहीं है राणी मैणी दे घर च, अरदासां करदी है मेरे भी पुत्र होवे। अज जदों गोबिंद राय आवेगा ना, क्योंकि गुरु तेग बहादुर जी का साहबजादा है, माता गुजरी जी का प्यारा है, ओदी तां गुरु नहीं मोड़न लग्या। मेरे घर नूं भी भाग लगे। उस दिन डाडी बेबल है, जदों गए ने, राणी मैणी उदास बैठी है, ते नठ के जाके गोदी च बैठ गए, कहन लगे, मां तू पुत्र होर की लभदी फिरदी है, मैनू ही बेटा कह ले, मैं ही तेरा पुत्र हाँ। ओ अंतरजामी बाला भोला, बाला प्रीतम अंतरजामी, घट घट की अंतर की जानत, भले बुरे की पीर पछाणत, उहदी गोद विच बैठ गए, कहिंदे मैं ही बेटा हाँ। जन्मां जन्मां दी प्यास मिट गई। वाह वाह, ऐसा पुत्र पाके कौन धन ना होवेगा, कौन धन ना होवेगा। माता गुजरी जी ने एक बारी सवाल कीता कि लाल जी, राणी मैणी नूं भी मां कहिंदे हो, ते उह सही मानिआं विच तुहानूं पुत्र समझदी है, इह किवें दो गोदियां च इक लाल किवें खेलेगा। ते जवाब पता की दिता, कहिंदे जिवें दो नैणां विच इक जोत। जवाब दिता कि मां जी, जिवें दो नेत्रां विच इक जोत, उवें मैं। वाह वाह, रहीम बख्श, रहीम बख्श, फतेह चंद, राणी मैणी। जदों पटने तो चलन लगे, सब लोग उदास होए, ते राणी मैणी तो बहुत रो रही सी, ते उन्हूं पता की कहिंदे ने, कहिंदे मैं किते भी नहीं चलिया, आ जो मैनूं भोजन पसंद सी ना, दुध वालियां पूड़ियां ते छोले ते खीर, ये जदों तुसी सारे मेरे हाणियां नूं, मेरे मगरों मेरे हाणियां नूं, इन्हां बच्चियां नूं जदों पंगतां लगा के खवाओगे ना, जिस दिन ये पूड़ियां खीर ते छोले ये जिस दिन छकाओगे सब नूं, उस दिन मैं पंगत विच बैठा होया दर्शन देवांगा। ये कह के आई सी, मैं दर्शन देंगा, प्रतख देंगा। ते आ गए, ते कौन है जो रोज़ नहीं वेखना चाहेगा। फिर उन्हां छोटे बच्चियां वास्ते राणी मैणी रोज़ ही पूरियां, रोज़ ही खीरां, रोज़ ही छोले, ते रोज़ ही दर्शन दिंदे सन सतगुरु। आप आनंदपुर साहब आ गए, पर पटना साहब भी रोज़ प्रतख दर्शन दिंदे सन, रोज़ प्रतख। राणी मैणी नूं उन्हां बच्चियां विच बैठे रोज़ दीदार हुंदे सन, रोज़ दीदार। मिटिया अंधेरा, चंद चढ़िया, चंद चढ़िया, चंद चढ़िया, गुर प्रसाद सहज कर पाया,
गुर प्रसाद सहज कर पाया,
गुर प्रसाद सहज कर पाया,
गुर गुर प्रसाद सहज घर पाया।
मिटिया अंधेरा चंद चढ़िया, मिटिया अंधेरा चंद चढ़िया, चंद चढ़िया,
चंद
ਸਮਾਪਤੀ। ਅੰਮ੍ਰਿਤ ਵੇਲੇ ਜੋ ਸੰਤ ਬਾਬਾ ਕਾਹਨ ਸਿੰਘ ਜੀ ਮਹਾਰਾਜ ਸਮਾਂ ਅਨਾਊਂਸ ਕਰਨਗੇ, ਉਸ ਸਮੇਂ ਨਾਮ ਸਿਮਰਨ ਵਾਸਤੇ ਸਤਿਗੁਰੂ ਜੀ ਹਜ਼ੂਰੀ 'ਚ ਪਹੁੰਚਣਾ, ਭੁੱਲ ਚੁੱਕ ਖਿਮਾ ਸਤਿਕਾਰ ਸਹਿਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।